ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਜਨਮ ਮਰਨ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਂਸੀ ਤੇ ਧੁਨ ਉਪਜੈ ਧੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾਂ ਧੁਨ ਕਹਾਂ ਸਮਾਈ ਤ੍ਰਿਕੁਟੀ ਸੰਦ ਮੈਂ ਪੇਖਿਆ ਘੱਟ ਹੂ ਘੱਟ ਜਾਗੀ ਐਸੀ ਬੁੱਧ ਸਮਾਚਰੀ ਘੱਟ ਮਾਹੇ ਤਿਆਗੀ ਆਪ ਤੇ ਜਾਣਿਆ ਤੇਜ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਆਪ ਤੇ ਜਾਣਿਆ ਤੇਜ ਸਮਾਨਾ ਕਹੋ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸ਼ਬਦ ਗੁਰੂ ਭਗਤ ਵਸ਼ਲ ਪਤਤ ਪਾਵਨ ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਅਤੇ ਸ਼ਬਦ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਪ੍ਰਭੂ ਭਗਤ ਕਬੀਰ ਸਾਹਿਬ ਜੀ ਦੇ ਇਹ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 857 ਤੇ ਬਿਲਾਵਲ ਰਾਗ ਅੰਦਰ ਸ਼ੋਭਨੀਕ ਹਨ। ਗੁਰੂ ਦੀ ਸੰਗਤ ਅਤੇ ਪ੍ਰਭੂ ਭਗਤੀ ਮਾਲਕ ਦਾ ਸਿਮਰਨ ਕੀਤਿਆਂ ਜੋ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਉਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਇਹਨਾਂ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਮਨੁੱਖਤਾ ਦੇ ਨਾਲ ਸਾਂਝਾ ਕੀਤਾ ਹੈ। ਉਹਨਾਂ ਦੀ ਪਵਿੱਤਰ ਬਾਣੀ ਵਿੱਚ ਹੋਰ ਥਾਵਾਂ 'ਤੇ ਵੀ ਜ਼ਿਕਰ ਆਉਂਦਾ ਹੈ ਕਿ ਜਿਸ ਦਿਨ ਗੁਰੂ ਦੀ ਸਿੱਖਿਆ ਮਨੁੱਖ ਦੇ ਹਿਰਦੇ ਵਿੱਚ ਵਸ ਜਾਵੇ, ਮਨੁੱਖ ਦਾ ਸੁਭਾਅ, ਮਨੁੱਖ ਦੀ ਬਿਰਤੀ ਤਬਦੀਲ ਹੋ ਜਾਂਦੀ ਹੈ, ਕਈ ਤਰ੍ਹਾਂ ਦੇ ਅਲੰਕਾਰ, ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਅਤੇ ਸੰਕੇਤ ਵਰਤੇ ਨੇ ਭਗਤ ਕਬੀਰ ਜੀ ਨੇ ਕਿ ਗੁਰੂ ਦੀ ਸਿੱਖਿਆ ਤੋਂ ਪਹਿਲਾਂ ਜਿਹੜੀ ਸਾਡੀ ਬੁੱਧ ਮਤ ਹੈ ਉਹ ਕਿਸ ਤਰ੍ਹਾਂ ਦੀ ਹੈ, ਅਤੇ ਜਦੋਂ ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਸਾਡੇ ਜੀਵਨ ਵਿੱਚ ਆ ਜਾਵੇ ਉਸ ਵੇਲੇ ਸਾਡੀ ਬੁੱਧ, ਸਾਡੀ ਮਤ ਕਿਸ ਤਰ੍ਹਾਂ ਤਬਦੀਲ ਹੁੰਦੀ ਹੈ। ਮਨੁੱਖ ਨੂੰ ਇਹ ਸਮਝ ਵੀ ਆਉਂਦੀ ਹੈ ਕਿ ਗੁਰੂ ਤੋਂ ਪਹਿਲਾਂ ਸਾਡੇ ਜੀਵਨ ਦੇ ਜਿਹੜੇ ਕਰਮ ਸਨ ਉਹ ਇਸ ਤਰ੍ਹਾਂ ਨੇ, ਐਸੋ ਅਚਰਜ ਦੇਖਿਓ ਕਬੀਰ, ਦੱਦ ਕਹਿ ਭੋਲੈ ਬਰੋਲੈ ਨੀਰ। ਕਹਿਣ ਲੱਗੇ ਮੈਂ ਅਜਬ ਇੱਕ ਤਮਾਸ਼ਾ ਦੇਖਿਆ ਕਿ ਲੋਕ ਦਹੀਂ ਦੇ ਭੁਲੇਖੇ ਪਾਣੀ ਨੂੰ ਰਿੜਕ ਰਹੇ ਨੇ। ਜਿਵੇਂ ਗੁਰੂ ਸਾਹਿਬਾਨ ਦੇ ਵੀ ਬਚਨ ਨੇ, ਪੰਡਿਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮੱਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਭਗਤ ਕਬੀਰ ਸਾਹਿਬ ਜੀ ਨੇ ਵੀ ਇੱਕ ਜਗ੍ਹਾ 'ਤੇ ਹੋਰ ਇਹ ਦ੍ਰਿਸ਼ਟਾਂਤ ਵਰਤਿਆ, ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਉਹਨਾਂ ਦੇ ਇਹ ਬਚਨ ਕਿ ਗੁਰੂ ਦੀ ਸਿੱਖਿਆ ਤੋਂ ਪਹਿਲਾਂ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਸੀ, ਸਾਡੇ ਅੰਦਰ ਜਿਹੜੇ ਵਿਸ਼ੇ ਵਿਕਾਰ ਸਨ, ਜਿਹੜੀ ਪਦਾਰਥਵਾਦੀ ਸੋਚ ਸੀ, ਉਹ ਬਿਲਕੁਲ ਪਸ਼ੂਆਂ ਦੀ ਤਰ੍ਹਾਂ ਸੀ। ਅਤੇ ਪਸ਼ੂ ਵੀ ਉਹ ਜਿਨ੍ਹਾਂ ਨੂੰ ਅਸੀਂ ਖੋਤੇ ਕਹਿੰਦੇ ਹਾਂ, ਹਾਥੀ ਕਹਿੰਦੇ ਹਾਂ, ਜਾਂ ਕੁੱਤਾ ਆਦਿਕ ਵੀ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਂਦਾ ਹੈ। ਸਾਹਿਬ ਜੀ ਨੇ ਲੱਭ, ਕੁੱਤਾ ਲੱਭ ਨੂੰ ਬਿਲਕੁਲ ਕੁੱਤੇ ਨਾਲ ਤਸਵੀਰ ਦਿੱਤੀ ਹੈ, ਹੰਕਾਰ ਨੂੰ ਹਾਥੀ ਦੇ ਨਾਲ। ਇਸੇ ਤਰ੍ਹਾਂ ਜਿਹੜੀ ਸਾਡੀ ਮੂਰਖਤਾ ਹੈ ਉਹ ਮਨੁੱਖ ਦੇ ਅੰਦਰ ਇੱਕ ਖੋਤੇ ਵਾਲੀ ਬਿਰਤੀ ਹੈ। ਜਿਹੜਾ ਮਨੁੱਖ ਰੋਜ਼ ਸਵੇਰੇ ਉੱਠ ਕੇ ਨਵੇਂ ਨਵੇਂ ਪਦਾਰਥ ਚਾਹੁੰਦਾ ਹੋਵੇ, ਨਿਤ ਨਵੀਆਂ ਵਾਸ਼ਨਾਵਾਂ ਦੀ ਪੂਰਤੀ ਚਾਹੁੰਦਾ ਹੋਵੇ, ਸਾਹਿਬ ਕਹਿੰਦੇ ਬਿਲਕੁਲ ਇੱਕ ਗਧੇ ਦੀ ਤਰ੍ਹਾਂ ਜਿਹੜਾ ਰੋਜ਼ ਹੀਂਗਦਾ ਹੈ, ਰੋਜ਼ ਨਵੀਂ ਘਾਹ ਦੀ ਹਰੀ ਹਰੀ ਅੰਗੂਰੀ ਚਰਨਾ ਚਾਹੁੰਦਾ ਹੈ, ਮਨੁੱਖ ਦੀ ਬਿਰਤੀ ਬਿਲਕੁਲ ਇਸੇ ਤਰ੍ਹਾਂ ਦੀ ਹੈ। ਹਰੀ ਅੰਗੂਰੀ ਗਧਹਾ ਚਰੈ, ਨਿਤ ਉੱਠ ਹਾਸੈ ਹੀਂਗੈ ਮਰੈ, ਮਾਤਾ ਭੈਂਸਾ ਅਮੋਹਾ ਜਾਏ। ਜਿਵੇਂ ਇੱਕ ਮਸਤਿਆ ਹੋਇਆ ਭੈਂਸਾ ਅਮੋੜ ਹੋ ਕੇ ਜਿਸ ਪਾਸੇ ਤੋਂ ਆਪਾਂ ਮੋੜਦੇ ਹਾਂ ਉਸ ਪਾਸੇ ਨੂੰ ਜਾਂਦਾ। ਹੁਣ ਜੇ ਸ਼ਰਾਬ ਦੇ ਠੇਕੇ 'ਤੇ ਵੀ ਲਿਖਿਆ ਵੀ ਪੀਣੀ ਸਿਹਤ ਲਈ ਹਾਨੀਕਾਰਕ ਹੈ, ਅਤੇ ਮਨੁੱਖ ਫਿਰ ਵੀ ਉੱਧਰ ਨੂੰ ਭੱਜਾ ਜਾਵੇ, ਅਤੇ ਕਹਿਣਾ ਪਵੇਗਾ ਇਹ ਅਮੋੜ ਪਸ਼ੂ ਦੀ ਤਰ੍ਹਾਂ ਜਿੱਧਰੋਂ ਇਹਨੂੰ ਮੋੜਦੇ ਹਾਂ ਉੱਧਰ ਨੂੰ ਭੱਜਦਾ। ਮਾਤਾ ਭੈਂਸਾ, ਮਾਤਾ ਦਾ ਅਰਥ ਹੈ ਮਸਤਿਆ ਹੋਇਆ। ਜੇ ਇਹ ਸ਼ਬਦ ਮਾਤਾ ਵਾਸਤੇ ਆਵੇਗਾ ਤਾਂ ਇਹਨੂੰ ਕੋਮਲ ਪੜਾਂਗੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅਤੇ ਜਦੋਂ ਇਹ ਮਸਤੇ ਹੋਏ ਵਾਸਤੇ ਆਵੇਗਾ ਤਾਂ ਜ਼ੋਰ ਦੇ ਕੇ ਪੜ੍ਹਨਾ ਪਵੇਗਾ ਮਾਤਾ। ਜਿਵੇਂ ਅੱਜ ਸ਼ਬਦ ਸਤਿਗੁਰਾਂ ਵਰਤਿਆ ਕਾਂਸੀ, ਇਹੀ ਸ਼ਬਦ ਜਦੋਂ ਬਨਾਰਸ ਵਾਸਤੇ ਆਉਂਦਾ ਹੈ ਤਾਂ ਆਪਾਂ ਥੋੜ੍ਹਾ ਜਿਹਾ ਪੋਲਾ ਪੜ੍ਹਦੇ ਹਾਂ ਕਿ ਜਿਹੜੀ ਕਾਂਸ਼ੀ ਹੈ ਉੱਥੇ ਰਹਿ ਕੇ ਭਗਤ ਕਬੀਰ ਸਾਹਿਬ ਜੀ ਨੇ ਫਿਰ ਮਗਹਰ ਦੀ ਧਰਤੀ 'ਤੇ ਚਲੇ ਗਏ ਅਤੇ ਉੱਥੇ ਵੀ ਕਾਂਸੀ ਸ਼ਬਦ ਵਰਤਿਆ, ਜੈਸਾ ਮਗਹਰ ਤੈਸੀ ਕਾਂਸੀ। ਇਸੇ ਤਰ੍ਹਾਂ ਕਿਨਹੀ ਬਨਜਿਆ ਲੌਂਗ ਸੁਪਾਰੀ, ਉੱਥੇ ਵੀ ਕਿਨਹੀ ਬਨਜਿਆ ਕਾਂਸੀ ਤਾਂਬਾ, ਉੱਥੇ ਕਾਂਸੀ ਦਾ ਅਰਥ ਹੈ ਕਹਿਹਾਂ। ਅਤੇ ਅੱਜ ਦੇ ਸ਼ਬਦ ਵਿੱਚ ਵੀ ਜਿਹੜਾ ਕਾਂਸੀ ਸ਼ਬਦ ਹੈ ਇਹ ਸ਼ਹਿਰ ਦਾ ਪ੍ਰਤੀਕ ਨਹੀਂ, ਇਹਦਾ ਅਰਥ ਹੈ ਕਹਿਹਾਂ। ਸਤਿਗੁਰੂ ਜੀ ਪੰਡਿਤ ਨੂੰ ਜਗਿਆਸੂ ਨੂੰ ਸੰਬੋਧਨ ਹੋ ਕੇ ਜੋ ਉਹਨਾਂ ਨੇ ਸਿੱਖਿਆ ਦਿੱਤੀ ਕਿ ਜਿਵੇਂ ਇੱਕ ਕਹਿਹੇ ਦਾ ਭਾਂਡਾ ਜਦੋਂ ਉਹਨੂੰ ਠਣਕਾਈਏ ਅਤੇ ਉਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ, ਭਗਤ ਕਬੀਰ ਸਾਹਿਬ ਜੀ ਸੰਬੋਧਨ ਕਰਕੇ ਕਹਿ ਰਹੇ ਨੇ ਕਾਂਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ। ਹੇ ਪੰਡਿਤ ਜੀ, ਜਿਵੇਂ ਉਹ ਕਹਿਹੇ ਦਾ ਭਾਂਡਾ ਟੁੱਟ ਜਾਵੇ ਅਤੇ ਫਿਰ ਉਹਨੂੰ ਜਦੋਂ ਆਪਾਂ ਟਣਕਾਉਂਦੇ ਹਾਂ ਅਤੇ ਉਹਦੇ ਵਿਚਲੀ ਜਿਹੜੀ ਧੁਨ ਆਵਾਜ਼ ਪੈਦਾ ਹੁੰਦੀ ਸੀ ਉਹ ਫਿਰ ਉਹਦੇ ਵਿੱਚ ਜਾ ਕੇ ਹੀ ਸਮਾ ਜਾਂਦੀ, ਭਾਵ ਉਹਦਾ ਸ਼ੋਰ ਬੰਦ ਹੋ ਜਾਂਦਾ। ਇਸੇ ਤਰ੍ਹਾਂ ਆਰੰਭਕ ਪੰਕਤੀਆਂ ਜਿਹੜੀਆਂ ਰਹਾਉ ਵਾਲੀਆਂ ਨੇ ਵੀ ਸਾਡੀ ਜ਼ਿੰਦਗੀ ਵਿੱਚੋਂ ਅਗਰ ਵਿਸ਼ੇ ਵਿਕਾਰਾਂ ਦਾ ਆਸਾ ਤ੍ਰਿਸ਼ਨਾ ਦਾ ਸ਼ੋਰ ਖਤਮ ਹੋ ਜਾਵੇ, ਜੇ ਅਸੀਂ ਜਿਉਂਦੇ ਆਪਣੇ ਆਪ ਨੂੰ ਮਾਰ ਲਈਏ, ਜੇ ਕਿਤੇ ਜਿਉਂਦਿਆਂ ਬੰਧਨ ਰਹਿਤ ਹੋ ਜਾਈਏ ਤਾਂ ਸੱਚਮੁੱਚ ਫਿਰ ਜਨਮ ਮਰਨ ਦਾ ਜਿਹੜਾ ਭਟਕਣਾ ਵਾਲਾ ਚੱਕਰ ਹੈ ਉਹ ਖਤਮ ਹੋ ਜਾਵੇਗਾ। ਅਤੇ ਜੇ ਸਾਰੀ ਉਮਰ ਸਾਡੇ ਅੰਦਰ ਸ਼ੋਰ ਸ਼ਰਾਬਾ ਹੀ ਚੱਲਦਾ ਰਿਹਾ, ਭਾਵੇਂ ਮੂੰਹ ਤੋਂ ਮਨੁੱਖ ਕਵੇ ਵੀ ਮੈਂ ਮੌਨ ਧਾਰਨ ਕਰ ਲਵਾਂ, ਮੂੰਹ 'ਤੇ ਪੱਟੀ ਬੰਨ੍ਹ ਲਵਾਂ, ਸਾਹਿਬ ਜੀ ਦੇ ਬਚਨ ਨੇ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਬੋਲੈ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਮੂੰਹ ਤੋਂ ਭਾਵੇਂ ਨਾ ਬੋਲੇ, ਪੱਟੀ ਬੰਨ੍ਹ ਲਵੇ, ਮੂੰਹ 'ਤੇ ਕੋਈ ਕੱਪੜਾ ਬੰਨ੍ਹ ਕੇ ਕਵੇ ਮੈਂ ਮੌਨ ਧਾਰਨ ਕਰ ਲਿਆ, ਪਰ ਸਾਹਿਬ ਕਹਿੰਦੇ ਜਿਹੜਾ ਅੰਦਰ ਵਿਸ਼ੇ ਵਿਕਾਰਾਂ ਦਾ ਸ਼ੋਰ ਚੱਲ ਰਿਹਾ, ਆਸਾ ਤ੍ਰਿਸ਼ਨਾ ਈਰਖਾ ਦਾ ਅੰਦਰ ਰੌਲਾ ਪੈ ਰਿਹਾ, ਜਦੋਂ ਤੱਕ ਇਹ ਧੁਨ ਸ਼ਾਂਤ ਨਹੀਂ ਹੁੰਦੀ ਉਦੋਂ ਤੱਕ ਜਨਮ ਮਰਨ ਦਾ ਜਿਹੜਾ ਗੇੜ ਹੈ ਉਹ ਬਣਿਆ ਰਹੇਗਾ। ਹਉਮੈ ਦੇ ਕਾਰਨ, ਤ੍ਰਿਸ਼ਨਾ ਦੇ ਕਾਰਨ ਮਨੁੱਖ ਜੰਮਦਾ ਰਹਿੰਦਾ, ਮਰਦਾ ਰਹਿੰਦਾ। ਅਤੇ ਭਗਤ ਕਬੀਰ ਸਾਹਿਬ ਨੇ ਆਪਣਾ ਇੱਕ ਤਜਰਬਾ ਸਾਂਝਾ ਕੀਤਾ, ਕਹਿਣ ਲੱਗੇ ਜਿਹੜੀ ਅਵਸਥਾ ਇਹ ਸੀ ਨਾ ਕਿ ਮਾਤਾ ਭੈਂਸਾ ਅਮੋਹਾ ਜਾਏ, ਕੁੱਦ ਕੁੱਦ ਚਰੈ ਰਸਾਤਲ ਪਾਏ। ਹੁਣ ਜਦੋਂ ਸਮਝ ਆ ਗਈ, ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਹੁਣ ਭੇਡ ਮਾਂ ਹੈ ਅਤੇ ਲੇਲਾ ਪੁੱਤਰ ਹੈ। ਆਮ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜਾ ਪੁੱਤਰ ਰੂਪੀ ਲੇਲਾ ਹੈ ਉਹ ਭੇਡ ਨੂੰ ਚੁੰਘਦਾ। ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਮਤ ਰੂਪੀ ਅਕਲ ਰੂਪੀ ਮਾਂ ਦਾ ਪੁੱਤਰ ਹੈ। ਹੋਣਾ ਤੇ ਮਨ ਨੇ ਮਤ ਦੇ ਅਨੁਸਾਰ ਹੀ ਸੀ, ਪਰ ਹੋਇਆ ਕਿ ਜੋ ਮਨ ਕਹਿੰਦਾ, ਸਾਡੀ ਅਕਲ, ਸਾਡੀ ਬੁੱਧ, ਸਾਡੀ ਮਤ ਮਨ ਦੇ ਅਨੁਸਾਰ ਹੀ ਹੋ ਗਈ ਹੈ। ਇਹ ਤਾਂ ਇਸੇ ਤਰ੍ਹਾਂ ਹੋ ਗਿਆ ਕਿ ਦੇਖੋ ਲੋਕਾਂ ਕੱਲ ਕਾ ਭਾਓ, ਸੁੱਤ ਮੁਕਲਾਈ ਆਪਣੀ ਮਾਂ। ਜੇ ਕੋਈ ਪੁੱਤਰ ਆਪਣੀ ਮਾਂ ਦਾ ਮੁਕਲਾਵਾ ਲੈਣ ਤੁਰ ਪਵੇ ਤੇ ਕਿੰਨਾ ਅਚਰਜ ਹੋਵੇਗਾ। ਪਰ ਬਿਲਕੁਲ ਜਦੋਂ ਕੋਈ ਬੰਦਾ ਆਪਣੇ ਮਨ ਨੂੰ ਮਤ ਦੇ ਪਿੱਛੇ ਤੋਰਨ ਦੀ ਬਜਾਏ ਆਪਣੀ ਮਤ ਨੂੰ ਮਨ ਦੇ ਮੁਤਾਬਕ ਕਰ ਲਵੇ, ਇਹ ਜੀਵਨ ਵਿੱਚ ਇਸੇ ਤਰ੍ਹਾਂ ਦੀ ਖੇਡ ਹੈ ਜਿਵੇਂ ਇੱਕ ਪੁੱਤਰ ਨੇ ਆਪਣੀ ਮਾਂ ਨਾਲ ਵਿਆਹ ਕਰ ਲਿਆ ਹੋਵੇ, ਮਾਂ ਦਾ ਮੁਕਲਾਵਾ ਲੈਣ ਤੁਰ ਪਿਆ ਹੋਵੇ। ਜਿਵੇਂ ਕਿਤੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਕਹਿੰਦੇ ਭੇਡ ਰੂਪੀ ਮਾਂ, ਵੇਖੋ ਲੇਲੇ ਰੂਪੀ ਮਨ ਦੇ ਪਿੱਛੇ ਤੁਰ ਪਈ ਹੈ, ਪਰ ਜਦੋਂ ਗੁਰੂ ਦੀ ਸਿੱਖਿਆ ਸਾਡੇ ਜੀਵਨ ਵਿੱਚ ਆਵੇਗੀ ਫਿਰ ਅੰਦਰ ਤਬਦੀਲ ਹੋ ਜਾਵੇਗਾ। ਫਿਰ ਤਾਂ ਇਸ ਤਰ੍ਹਾਂ ਦੀ ਅਵਸਥਾ ਕਿ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ, ਪੈਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੈ, ਰਾਜਾ ਰਾਮ ਕੱਕਰੀ ਆਮਰੇ ਪਕਾਏ ਕਿਨੈ ਬੂਝਣ ਹਾਰੇ ਖਾਏ। ਕਹਿੰਦੇ ਫਿਰ ਜਦੋਂ ਗੁਰੂ ਦੀ ਸਿੱਖਿਆ ਹਿਰਦੇ ਵਿੱਚ ਵੱਸਦੀ ਹੈ ਨਾ, ਤੇ ਫੀਲ ਕਹਿੰਦੇ ਨੇ ਹਾਥੀ ਨੂੰ, ਜਿਹੜਾ ਹਾਥੀ ਵਰਗਾ ਮਨ ਹੈ
ਉਹ ਰਬਾਬੀ ਬਣ ਜਾਂਦਾ ਜਿਵੇਂ ਰਬਾਬ ਵਜਾਉਣ ਵਾਲਾ ਇੱਕ ਜਗ੍ਹਾ ਤੇ ਟਿਕ ਕੇ ਬੜੇ ਟਕਾ ਦੇ ਨਾਲ ਰਬਾਬ ਵਜਾਉਂਦਾ। ਕਹਿੰਦੇ ਹਾਥੀ ਵਰਗਾ ਮਨ ਜਿਹੜਾ ਨਾ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਇਹ ਜਿਹੜਾ ਹਾਥੀ ਵਰਗਾ ਮਨ ਹੈ ਇਹ ਰਬਾਬੀ ਬਣ ਜਾਂਦਾ, ਫੀਲ ਰਬਾਬੀ ਬਲਦ ਪਖਾਵਜ। ਜਿਹੜਾ ਬਲਦ ਵਾਂਗ ਸੁਸਤ ਮਨ ਸੀ ਉਹ ਤਪਲਾ ਵਜਾਉਣ ਵਾਲਾ ਜੋੜੀ ਵਜਾਉਣ ਵਾਲਾ ਹੁਣ ਉੱਦਮੀ ਬਣ ਜਾਂਦਾ। ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੈ। ਹੁਣ ਕਾਂ ਦੀ ਜਿਹੜੀ ਬੋਲੀ ਹੈ ਉਹ ਬੇਸੁਰੀ ਹੈ, ਉਹਨੂੰ ਕੋਈ ਸੁਣਨਾ ਨਹੀਂ ਚਾਹੁੰਦਾ। ਪਰ ਸਾਹਿਬ ਕਹਿੰਦੇ ਕਾਂ ਵਰਗਾ ਬਿਸੁਰਾ ਜੀਵਨ ਤਾਲ ਵਿੱਚ ਆ ਜਾਂਦਾ ਜਿਵੇਂ ਕਿਤੇ ਕਊਆ ਆਪਣੇ ਹੱਥ ਵਿੱਚ ਛੈਣੇ ਪਕੜ ਕੇ ਤਾਲ ਵਜਾਉਣ ਲੱਗ ਪਵੇ। ਸਾਡਾ ਬਿਸੁਰਾ ਜੀਵਨ ਬਿਲਕੁਲ ਸੁਰ ਤੇ ਤਾਲ ਵਿੱਚ ਆ ਜਾਂਦਾ, ਹਰ ਕੇ ਨਾਮਹੀਨ ਬੇਤਾਲ। ਜਿਹੜਾ ਸਾਡਾ ਜੀਵਨ ਤਾਲ ਤੋਂ ਖੁੰਝ ਜਾਂਦਾ ਨਾ, ਉਹ ਫਿਰ ਕਊਆ ਤਾਲ ਵਜਾਵੇ ਦੀ ਬਿਰਤੀ ਦਾ ਧਾਰਨੀ ਬਣ ਜਾਂਦਾ। ਪਹਿਰ ਚੋਲਨਾ ਗਧਾ ਨਾਚੈ। ਪਹਿਲਾਂ ਗਧੇ ਵਰਗਾ ਮਨ ਹਰੀ ਅੰਗੂਰੀ ਚੜਦਾ ਸੀ, ਨਿਤ ਉੱਠ ਹਾਸੈ ਹੀਂਗੈ ਮਰੇ ਦੀ ਬਿਰਤੀ ਦਾ ਧਾਰਨੀ ਸੀ। ਪਰ ਹੁਣ ਗਧੇ ਵਰਗਾ ਮਨ ਜਿਹੜਾ ਇਹ ਭਗਤੀ ਦਾ ਚੋਲਾ ਪਹਿਨ ਕੇ ਹੁਣ ਭਗਤੀ ਦੀ ਨ੍ਰਿਤਕਾਰੀ ਕਰਦਾ। ਹੁਣ ਇਹ ਹਰੀ ਅੰਗੂਰੀ ਵੱਲ ਨਹੀਂ ਭੱਜਦਾ, ਇਹ ਪਰਮੇਸ਼ੁਰ ਦੇ ਨਾਮ ਨਾਲ ਜੁੜ ਗਿਆ। ਹੁਣ ਤਾਂ ਪਹਿਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੈ। ਕਹਿੰਦੇ ਅਮੋੜ ਪਸ਼ੂ ਵਰਗਾ ਮਨ ਜਿੱਧਰੋਂ ਮੋੜਦੇ ਸਾਂ ਮੁੜਦਾ ਨਹੀਂ ਸੀ, ਹੁਣ ਇੱਕ ਜਗ੍ਹਾ ਤੇ ਟਿਕ ਕੇ ਵੇਖੋ ਇਹ ਪਰਮੇਸ਼ੁਰ ਦੇ ਗੁਣ ਗਾਉਣ ਲੱਗ ਪਿਆ। ਭਾਵ ਹੁਣ ਇਹਨੂੰ ਭਗਤੀ ਚੰਗੀ ਲੱਗਣ ਲੱਗ ਪਈ, ਇਹਨੂੰ ਅੰਮ੍ਰਿਤ ਚੰਗਾ ਲੱਗਣ ਲੱਗ ਪਿਆ, ਇਹਨੂੰ ਗੁਰੂ ਕਾ ਉਪਦੇਸ਼ ਹੁਣ ਮਨ ਦੇ ਅੰਦਰ ਚੰਗਾ ਲੱਗਦਾ। ਹੁਣ ਇਹਨੂੰ ਨਸ਼ੇ ਚੰਗੇ ਨਹੀਂ ਲੱਗਦੇ, ਹੁਣ ਇਹਨੂੰ ਵਿਸ਼ੇ ਵਿਕਾਰ ਚੰਗੇ ਨਹੀਂ ਲੱਗਦੇ, ਹੁਣ ਇਹ ਪਦਾਰਥਾਂ ਦੇ ਭੋਗਾਂ ਦੀ ਜਗ੍ਹਾ ਪਰਮੇਸ਼ੁਰ ਦੀ ਭਗਤੀ ਵਿੱਚ ਆਪਣੇ ਆਪ ਨੂੰ ਗਣੂਦ ਕਰਦਾ। ਤੇ ਭਗਤ ਕਬੀਰ ਸਾਹਿਬ ਜੀ ਨੇ ਇੱਕ ਪੰਡਿਤ ਨੂੰ ਸੰਬੋਧਨ ਕਰਕੇ ਕਿਹਾ, ਕਹਿਣ ਲੱਗੇ ਪੰਡਿਤ ਜੀ ਜਿਸ ਦਿਨ ਭਗਤੀ ਕਰਦਿਆਂ ਪਰਮੇਸ਼ੁਰ ਨਾਲ ਲਿਵ ਜੁੜ ਜਾਏ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਜਨਮ ਲੈ ਕੇ ਸੰਸਾਰ ਅੰਦਰ ਆਉਂਦੇ ਹਾਂ, ਜੇ ਕੋਈ ਭਾਣਾ ਵਾਪਰਦਾ ਤੇ ਇਹ ਵਾਪਰਦਾ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਸਾਡੀ ਪਰਮੇਸ਼ੁਰ ਨਾਲ ਜੁੜੀ ਹੋਈ ਲਿਵ ਟੁੱਟ ਜਾਂਦੀ ਹੈ। ਜਿੰਨੀ ਵੀ ਧਰਮ ਦੀ ਸਾਧਨਾ ਹੈ, ਚਾਹੇ ਉਹ ਭਗਤੀ ਹੈ, ਸਤਸੰਗ ਹੈ, ਗੁਰੂ ਦੀ ਦੀਖਿਆ ਹੈ, ਸ਼ੁਭ ਗੁਣ ਨੇ, ਉਹਨਾਂ ਦਾ ਇੱਕੋ ਹੀ ਮਤਲਬ ਹੈ ਕਿ ਸਾਡੀ ਟੁੱਟੀ ਹੋਈ ਲਿਵ ਜਿਹੜੀ ਹੈ ਉਹ ਪਰਮੇਸ਼ੁਰ ਦੇ ਨਾਲ ਫਿਰ ਜੁੜ ਜਾਵੇ। ਤੇ ਉਹ ਲਿਵ ਇਹ ਨਹੀਂ ਵੀ ਆਪਾਂ ਘਰ ਛੱਡ ਕੇ ਪਰਬਤਾਂ ਤੇ ਜਾਵਾਂਗੇ ਫਿਰ ਜੁੜੇਗੀ, ਬੱਚੇ ਛੱਡ ਕੇ ਜੰਗਲਾਂ ਵਿੱਚ ਭਟਕਾਂਗੇ ਫਿਰ ਜੁੜੇਗੀ, ਧਨ ਪਦਾਰਥਾਂ ਨੂੰ ਤਿਆਗ ਕੇ ਬਿਲਕੁਲ ਤਿਆਗੀ ਬਣ ਕੇ ਤੁਰ ਪਵਾਂਗੇ ਤੇ ਫਿਰ ਜੁੜੇਗੀ, ਨਹੀਂ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਉਹ ਫਿਰ ਧਨ ਪਦਾਰਥਾਂ ਦੇ ਵਿੱਚ ਰਹਿ ਕੇ ਹੀ ਆਪਣੀ ਸੁਰਤ ਨੂੰ ਜਦੋਂ ਨਿਰੰਕਾਰ ਵਾਹਿਗੁਰੂ ਨਾਲ ਜੋੜ ਲੈਂਦੇ ਨੇ ਨਾ, ਜਿਵੇਂ ਕਾਂਸੀ ਦਾ ਭਾਵ ਕਹਿਣ ਦਾ ਭਾਂਡਾ ਟੁੱਟੇ ਤੇ ਉਹਦੀ ਧੁਨ ਜਿਹੜੀ ਹੈ, ਉਹਦੀ ਜਿਹੜੀ ਆਵਾਜ਼ ਹੈ, ਉਹਦੇ ਤੋਂ ਹੀ ਪੈਦਾ ਹੋਈ ਤੇ ਉਹਦੇ ਵਿੱਚ ਹੀ ਸਮਾ ਗਈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਸ਼ੋਰ ਸ਼ਰਾਬਾ, ਸਾਡੀ ਜ਼ਿੰਦਗੀ ਦੇ ਅੰਦਰ ਜਿਹੜੇ ਵਿਸ਼ੇ ਵਿਕਾਰ ਨੇ, ਈਰਖਾ ਦਵੈਖ, ਇਹ ਸਾਰਾ ਕੁਝ ਫਿਰ ਇੱਕ ਜਗ੍ਹਾ ਤੇ ਟਿਕ ਜਾਂਦਾ, ਭਾਵ ਮਨੁੱਖ ਨੂੰ ਸੁੰਨ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਦੇ ਉਹ ਬਚਨ ਜਿਹੜੇ ਕਈ ਵਾਰ ਮ੍ਰਿਤਕ ਪ੍ਰਾਣੀ ਦੇ ਸੰਬੰਧ ਵਿੱਚ ਪੜ੍ਹੇ ਜਾਂਦੇ ਨੇ, ਵੈਸੇ ਸ਼ਬਦ ਕਿਤੇ ਵੀ ਪੜ੍ਹਿਆ ਜਾਵੇ, ਖੁਸ਼ੀ ਹੋਵੇ ਗਮੀ ਹੋਵੇ, ਸ਼ਬਦ ਦਾ ਕੀਰਤਨ ਕਿਤੇ ਵੀ ਹੋ ਸਕਦਾ, ਪਰ ਜਦੋਂ ਉਹਦੇ ਅਰਥ ਸਮਝ ਆ ਜਾਣ ਤੇ ਫਿਰ ਇਹ ਸਮਝ ਲਵਾਂਗੇ ਕਿ ਉਹ ਸ਼ਬਦ ਕੇਵਲ ਕਿਸੇ ਪ੍ਰਾਣੀ ਦੀ ਮੌਤ ਨਾਲ ਸੰਬੰਧ ਨਹੀਂ ਰੱਖਦਾ। ਜਿਹੜਾ ਸ਼ਬਦ ਹੈ ਬਾਬਾ ਬੋਲਤੇ ਤੇ ਕਹਾਂ ਗਏ, ਹੁਣ ਬੋਲਤੇ ਬਹੁ ਵਚਨ ਹੈ ਤੇ ਮਰਨ ਵਾਲਾ ਇੱਕ ਵਚਨ ਹੈ। ਜੇ ਤੇ ਉੱਥੇ ਬੋਲਤਾ ਸ਼ਬਦ ਹੁੰਦਾ ਤੇ ਫਿਰ ਆਪਾਂ ਕਹਿੰਦੇ ਵੀ ਜਿਹੜਾ ਇੱਕ ਬੰਦਾ ਚੜ੍ਹਾਈ ਕਰ ਗਿਆ ਉਹਦੇ ਸੰਬੰਧ ਵਿੱਚ ਹੈ, ਨਹੀਂ, ਇੱਥੇ ਬਹੁ ਵਚਨ ਹੈ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਹੁਣ ਜਿਹੜੀ ਅਵਸਥਾ ਸਾਡੀ ਬਣ ਗਈ ਵੀ ਜਿਹੜਾ ਜੀਵਨ ਦੇ ਅੰਦਰ ਵਿਸ਼ੇ ਵਿਕਾਰਾਂ ਦਾ ਹੀ ਸ਼ੋਰ ਸ਼ਰਾਬਾ ਸੀ ਉਹ ਮਰ ਗਿਆ, ਜਿਹੜੇ ਅੰਦਰ ਵਿਕਾਰ ਬੋਲਦੇ ਸਨ ਉਹ ਹੁਣ ਕਿੱਧਰ ਚਲੇ ਗਏ। ਹੁਣ ਤਾਂ ਇਸ ਤਰ੍ਹਾਂ ਦੀ ਅਵਸਥਾ ਬਣ ਗਈ ਕਿ ਗਗਨ ਨਗਰ ਇੱਕ ਬੂੰਦ ਨਾ ਵਰਖੈ। ਸਾਡੇ ਇਸ ਸੋਚ ਮੰਡਲ ਵਿੱਚ, ਸਾਡੇ ਦਸਵੇਂ ਦੁਆਰ ਸੁਰਤ ਮੰਡਲ ਦੇ ਵਿੱਚ, ਗਗਨ ਆਕਾਸ਼ ਵਿੱਚ ਹੁਣ ਇੱਕ ਬੂੰਦ ਵੀ ਜਿਹੜੀ ਵਿਕਾਰਾਂ ਦੀ ਹੈ ਉਹ ਨਹੀਂ ਟਪਕਦੀ। ਜਿਹੜੀ ਪਹਿਲਾਂ ਵਿਕਾਰਾਂ ਦੀ ਹੀ ਅੰਦਰ ਵਰਖਾ ਹੁੰਦੀ ਸੀ ਨਾ, ਜਿਵੇਂ ਕਿਸੇ ਕਵੀ ਦੇ ਬੋਲ ਨੇ ਕਿ ਮੈਂ ਜਾਣਿਓ ਮਰ ਮਨ ਮਰ ਗਇਓ, ਅਜੋ ਸੋ ਮਰਿਓ ਨਾਹੇ, ਵਰਖਾ ਪਰੀ ਕੁਸੰਗ ਕੀ ਦਾਦਰ ਜਿਉਂ ਗੁੜਰਾਏ। ਕਹਿੰਦੇ ਮੈਂ ਸੋਚਿਆ ਵੀ ਮਨ ਚੁੱਪ ਕਰ ਗਿਆ, ਸ਼ਾਇਦ ਮਰ ਗਿਆ, ਪਰ ਥੋੜ੍ਹੀ ਜਿਹੀ ਕੁਸੰਗਤ ਦੀ ਵਰਖਾ ਕੀ ਹੋਈ, ਇਹਨੇ ਫਿਰ ਡੱਡੂ ਵਾਂਗ ਛਿੜਪੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਜਦੋਂ ਪਰਮੇਸ਼ੁਰ ਨਾਲ ਜੁੜ ਜਾਵਾਂਗੇ ਫਿਰ ਕਹਿੰਦੇ ਵਰਖਾ ਤੇ ਇੱਕ ਪਾਸੇ ਰਹੀ, ਇੱਕ ਬੂੰਦ ਵੀ ਅੰਦਰ ਨਹੀਂ ਟਪਕੇਗੀ ਵਿਸ਼ੇ ਵਿਕਾਰਾਂ ਦੀ। ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੋ ਸਮਾਨਾ। ਜਿਹੜਾ ਅੰਦਰ ਨਾਦ ਸ਼ੋਰ ਸੀ, ਜਿਵੇਂ ਅੱਜ ਦੇ ਸ਼ਬਦ ਵਿੱਚ ਕਿ ਕਾਂਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ, ਇੱਥੇ ਧੁਨ ਸ਼ਬਦ ਵਰਤਿਆ ਤੇ ਉੱਥੇ ਵਰਤਿਆ ਨਾਦ। ਭਗਤ ਕਬੀਰ ਜੀ ਦੇ ਹੀ ਦੋਵੇਂ ਸ਼ਬਦ ਨੇ, ਗਗਨ ਨਗਰ ਇੱਕ ਬੂੰਦ ਨਾ ਵਰਖੈ, ਨਾਦ ਕਹਾਂ ਜੋ ਸਮਾਨਾ। ਤੇ ਆਪ ਹੀ ਉੱਤਰ ਦਿੰਦੇ ਨੇ, ਪਾਰ ਬ੍ਰਹਮ ਪਰਮੇਸ਼ੁਰ ਮਾਧੋ ਪਰਮ ਹੰਸ ਲੈ ਸਧਾਨਾ। ਕਹਿੰਦੇ ਉਹ ਪਰਮੇਸ਼ੁਰ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਵਿਸ਼ੇ ਵਿਕਾਰ ਦੂਰ ਕਰ ਦਿੱਤੇ ਨੇ। ਬਾਬਾ ਬੋਲਤੇ ਤੇ ਕਹਾਂ ਗਏ, ਹੇ ਭਾਈ ਜਿਹੜੇ ਅੰਦਰ ਵਿਸ਼ੇ ਵਿਕਾਰ ਬੋਲਦੇ ਸਨ ਕਿੱਧਰ ਚਲੇ ਗਏ। ਦੇਹੀ ਕੇ ਸੰਗ ਰਹਿਤੇ, ਜਿਹੜੇ ਇਸ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜਿਹੜੇ ਸੁਰਤ ਮਾਹੇ ਜੋ ਨਿਰਤੇ ਕਰਤੇ ਬਹੁ ਵਚਨ, ਸਾਡੀ ਸੁਰਤ ਵਿੱਚ ਜੋ ਵਿਸ਼ੇ ਵਿਕਾਰਾਂ ਦਾ ਹੀ ਨਾਚ ਕਰਦੇ ਸਨ, ਬਾਬਾ ਬੋਲਤੇ ਤੇ ਕਹਾਂ ਗਏ, ਉਹ ਕਿੱਧਰ ਚਲੇ ਗਏ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ। ਇੱਥੇ ਇੱਕ ਕਥਾ ਕਰਨ ਵਾਲੇ ਦੀ ਗੱਲ ਨਹੀਂ ਵੀ ਕੋਈ ਕਥਾ ਕਰਨ ਵਾਲਾ ਚੜ੍ਹਾਈ ਕਰ ਜਾਵੇ ਤੇ ਆਪਾਂ ਉੱਥੇ ਪੜ੍ਹੀਏ ਵੀ ਕਥਾ ਵਾਰਤਾ ਕਹਿਤੇ। ਇਹ ਕਹਿਤੇ ਸ਼ਬਦ ਬਹੁ ਵਚਨ ਹੈ ਵੀ ਜਿਹੜੇ ਅੰਦਰ ਵਿਸ਼ੇ ਵਿਕਾਰਾਂ ਦੀਆਂ ਕਥਾ ਕਹਾਣੀਆਂ ਕਰਦੇ ਸਨ ਉਹ ਹੁਣ ਕਿੱਧਰ ਚਲੇ ਗਏ, ਅੰਦਰ ਦਾ ਸ਼ੋਰ ਕਿਵੇਂ ਖਤਮ ਹੋ ਗਿਆ। ਜਿਵੇਂ ਤੇਰਾ ਆਲਸ ਕਹਾਂ ਗਇਓ ਰੀ, ਹੁਣ ਤੇਰਾ ਆਲਸ ਕਿੱਥੇ ਚਲਿਆ ਗਿਆ, ਭਾਵ ਤੇਰੇ ਅੰਦਰ ਦੀ ਉਹ ਪਹਿਲੀ ਅਵਸਥਾ ਵਿਸ਼ੇ ਵਿਕਾਰਾਂ ਵਾਲੀ ਕਿੱਧਰ ਚਲੇ ਗਈ। ਇਵੇਂ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਸਮਝਾਇਆ, ਬਜਾਵਨ ਹਾਰੋ ਕਹਾਂ ਗਇਓ ਜਿਨ ਇਹ ਮੰਦਰ ਕੀਨਾ, ਤੇ ਉੱਥੇ ਅੱਗੇ ਜ਼ਿਕਰ ਕੀਤਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ। ਕਹਿੰਦੇ ਮੇਰੇ ਮਾਲਕ ਨੇ ਇਹਨਾਂ ਦਾ ਸਾਰਾ ਤੇਜ ਖਿੱਚ ਲਿਆ, ਹੁਣ ਤਾਂ ਮ੍ਰਿਤਕ ਭਏ ਦਸੈ ਬੰਦ ਛੂਟੇ, ਹੁਣ ਤਾਂ ਮਿੱਤਰ ਭਾਈ ਸਭ ਛੋਰੇ। ਕਹਿ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੁਰੈ। ਜਿਹੜਾ ਹਰੀ ਪਰਮੇਸ਼ਰ ਨੂੰ ਸਿਮਰਨ ਲੱਗ ਪੈਂਦਾ ਭਗਤ ਕਬੀਰ ਸਾਹਿਬ ਦੇ ਬਚਨ ਕਿ ਉਹ ਜਿਉਂਦਿਆਂ ਜੀ ਆਪਣੇ ਬੰਧਨ ਕੱਟ ਲੈਂਦਾ, ਜਿਉਂਦਿਆਂ ਜੀ ਬੰਧਨ ਤੋੜ ਲੈਂਦਾ, ਮੁਕਤ ਹੋ ਜਾਂਦਾ, ਉਹਦੀ ਜ਼ਿੰਦਗੀ ਦੇ ਵਿੱਚ ਫਿਰ ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ ਜੇ ਠਾਕਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰ ਦਇਆ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਕਹਿੰਦੇ ਜਿਹੜੇ ਵਿਸ਼ੇ ਵਿਕਾਰ ਪਹਿਲਾਂ ਬੜੇ ਸਤਾਉਂਦੇ ਸਨ ਉਹ ਹੱਥ ਜੋੜ ਕੇ ਹੁਣ ਸ਼ਰਨ ਵਿੱਚ ਆ ਗਏ ਨੇ, ਉਹ ਬੇਨਤੀਆਂ ਪਏ ਕਰਦੇ ਨੇ। ਜਿਹੜੀ ਆਹ ਤਬਦੀਲੀ ਹੈ ਨਾ, ਇਹਨੂੰ ਵੀ ਅੰਦਰ ਦੀ ਬੁਰਾਈ ਮਰਨ ਦੇ ਸਮਾਨ ਕਿਹਾ ਗਿਆ। ਇਸ ਕਰਕੇ ਹਰ ਥਾਂ ਤੇ ਜਿਹੜਾ ਮਰਨ ਸ਼ਬਦ ਵਰਤਿਆ ਗਿਆ ਉਹ ਸਰੀਰਕ ਮੌਤ ਨਾਲ ਸੰਬੰਧਿਤ ਨਹੀਂ। ਜਿਵੇਂ ਭਗਤ ਕਬੀਰ ਸਾਹਿਬ ਜੀ ਜੀਵਨ ਵਿੱਚ ਆਈ ਹੋਈ ਤਬਦੀਲੀ ਦਾ ਜ਼ਿਕਰ ਕਰ ਰਹੇ ਨੇ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਅੱਗੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਜਨਮ ਮਰਨ ਕਾ ਭ੍ਰਮ ਗਿਆ, ਗੋਬਿੰਦ ਲਿਵ ਲਾਗੀ।
ਬਿਲਾਵਲ ਰਾਗ ਵਿੱਚ ਭਗਤ ਕਬੀਰ ਜੀ ਆਰੰਭਕ ਪੰਕਤੀ ਜੋ ਰਹਾਓ ਵਾਲਾ ਬੰਦ ਵੀ ਹੈ ਕਿਰਪਾ ਕਰ ਰਹੇ ਨੇ ਕਿ ਜਦੋਂ ਸਾਡੇ ਅੰਦਰ ਗੁਰੂ ਦੀ ਸਿੱਖਿਆ ਵਸ ਗਈ, ਜਦੋਂ ਸਾਡੀ ਲਿਵ ਪਰਮੇਸ਼ੁਰ ਨਾਲ ਜੁੜ ਗਈ, ਸਭ ਤੋਂ ਪਹਿਲੀ ਇਹ ਤਬਦੀਲੀ ਆਈ ਕਿ ਅਸੀਂ ਆਪਣੇ ਆਪ ਨੂੰ ਅੰਦਰੋਂ ਮਾਰ ਲਿਆ ਤੇ ਜਦੋਂ ਅੰਦਰੋਂ ਆਪਣੇ ਆਪ ਨੂੰ ਮਾਰ ਲਈਏ ਫਿਰ ਜਨਮ ਮਰਨ ਕਾ ਭਰਮ ਗਿਆ। ਫਿਰ ਸਰੀਰਕ ਤੌਰ ਤੇ ਵੀ ਜਿਹੜਾ ਜਨਮ ਮਰਨ ਦਾ ਭਟਕਣਾ ਦਾ ਡਰ ਉਹ ਹੁਣ ਖਤਮ ਹੋ ਗਿਆ। ਹੁਣ ਤਾਂ ਸੱਚਮੁੱਚ ਕਬੀਰ ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿੰਦੇ ਜਿਹੜੀ ਮੌਤ ਪਹਿਲਾਂ ਦੁੱਖਦਾਈ ਸੀ ਉਹ ਹੁਣ ਆਨੰਦਮਈ ਲੱਗ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਕਿ ਸਰੀਰਕ ਮੌਤ ਹੋਵੇ ਅਸੀਂ ਆਪਣੇ ਆਪ ਨੂੰ ਅੰਦਰੋਂ ਮਾਰ ਲਿਆ, ਭਾਵ ਆਪਾ ਭਾਵ ਖਤਮ ਕਰ ਲਿਆ, ਜੀਵਤ ਮ੍ਰਿਤਕ ਹੋ ਗਏ ਹਾਂ। ਜਿਹੜੀ ਅਵਸਥਾ ਕਿ ਹੁਣ ਅੱਖਾਂ ਦੇ ਹੁੰਦਿਆਂ ਵੀ, ਪੈਰਾਂ ਦੇ ਹੁੰਦਿਆਂ ਵੀ, ਹੱਥਾਂ ਦੇ ਹੁੰਦਿਆਂ ਵੀ ਇਹਨਾਂ ਨੂੰ ਅਸੀਂ ਕਾਬੂ ਵਿੱਚ ਕਰ ਲਿਆ, ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ। ਜਦੋਂ ਇਹ ਅਵਸਥਾ ਬਣ ਗਈ ਫਿਰ ਜਨਮ ਮਰਨ ਕਾ ਭਰਮ ਗਿਆ, ਜਨਮ ਮਰਨ ਦੀ ਭਟਕਣਾ ਖਤਮ ਹੋ ਗਈ, ਗੋਬਿੰਦ ਲਿਵ ਲਾ ਗਈ। ਕਹਿੰਦੇ ਪਰਮੇਸ਼ਰ ਨਾਲ ਸਾਡੀ ਲਿਵ ਜੁੜ ਗਈ, ਧਿਆਨ ਜੁੜ ਗਿਆ। ਭਗਤ ਕਬੀਰ ਜੀ ਨੇ ਕਾਂਸੀ ਦੇ ਪੰਡਿਤ ਨੂੰ ਇਹੋ ਕਿਹਾ ਸੀ ਨਾ ਵੀ ਮੇਰੇ ਤੇਰੇ ਵਿੱਚ ਇਹੀ ਫਰਕ ਹੈ ਵੀ ਤੂੰ ਸਾਰੀ ਉਮਰ ਰਾਜੇ ਮਹਾਰਾਜਿਆਂ ਤੋਂ ਮੰਗਦਾ ਰਿਹਾ, ਰਾਜੇ ਮਹਾਰਾਜਿਆਂ ਵਿੱਚ ਹੀ ਧਿਆਨ ਜੋੜਦਾ ਰਿਹਾ, ਮੈਨੂੰ ਤੂੰ ਜਲਾਹਾ ਕਹਿੰਦਾ ਰਿਹਾ, ਪਰ ਵੇਖ ਤੇਰਾ ਧਿਆਨ ਮੰਗਤੇ ਬਣ ਕੇ ਸਾਰੀ ਉਮਰ ਰਾਜੇ ਮਹਾਰਾਜਿਆਂ ਵਿੱਚ ਹੀ ਜੁੜਿਆ ਰਿਹਾ, ਪਰ ਮੇਰਾ ਧਿਆਨ ਉਸ ਪਰਮੇਸ਼ਰ ਵਿੱਚ ਜੁੜਿਆ ਹੋਇਆ। ਉਹਨਾਂ ਦੇ ਬਚਨ ਨੇ ਤੂੰ ਬਾਹਮਣ ਮੈਂ ਕਾਂਸ਼ੀਕ ਜੁਲਾਹਾ, ਬੂਝੋ ਮੋਰ ਗਿਆਨਾ। ਕਹਿੰਦੇ ਮੇਰੀ ਇੱਕ ਗੱਲ ਸਮਝ, ਤੂੰ ਆਪਣੇ ਆਪ ਨੂੰ ਬਾਹਮਣ ਪੰਡਿਤ ਤੇ ਮੈਨੂੰ ਕਾਂਸੀ ਦਾ ਜੁਲਾਹਾ ਕਹਿੰਦਾ ਹੈ ਨਾ, ਪਰ ਤੇਰੇ ਮੇਰੇ ਵਿੱਚ ਫਰਕ ਕੀ ਹੈ? ਤੂੰ ਬਾਹਮਣ ਮੈਂ ਕਾਂਸੀਕ ਜੁਲਾਹਾ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ, ਹਰ ਸਿਉਂ ਮੋਰ ਧਿਆਨਾ। ਕਹਿੰਦੇ ਤੂੰ ਰਾਜੇ ਮਹਾਰਾਜਿਆਂ ਵਿੱਚ ਧਿਆਨ ਧਰਿਆ, ਉਹਨਾਂ ਕੋ ਮੰਗਦਾ ਫਿਰਦਾ, ਪੰਡਿਤ ਹੋ ਕੇ ਵੀ ਮੰਗਦਾ, ਪਰ ਮੈਂ ਜੁਲਾਹਾ ਹੋ ਕੇ ਵੀ ਹਰੀ ਪਰਮੇਸ਼ਰ ਨਾਲ ਜੁੜ ਗਿਆ, ਮੇਰਾ ਧਿਆਨ, ਮੇਰੀ ਸੁਰਤ, ਮੇਰੀ ਲਿਵ ਹੁਣ ਉਹਦੇ ਨਾਲ ਜੁੜ ਗਈ ਹੈ।
ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ।
ਲੋਕੀ ਕਹਿੰਦੇ ਨੇ ਸਰੀਰਕ ਤੌਰ ਤੇ ਮੌਤ ਆਵੇ ਤੇ ਫਿਰ ਸੁਨ ਅਵਸਥਾ ਵਰਦੀ ਹੈ, ਪਰ ਜੀਵਤ ਸੁਨ ਸਮਾਨਿਆ। ਕਹਿੰਦੇ ਹੁਣ ਮੇਰੀ ਜਦੋਂ ਸੁਰਤ ਪਰਮੇਸ਼ਰ ਨਾਲ ਜੁੜ ਗਈ, ਮੇਰੇ ਅੰਦਰ ਗੁਰੂ ਦੀ ਸਿੱਖਿਆ ਪ੍ਰਗਟ ਹੋ ਗਈ, ਮੈਂ ਜਿਉਂਦਿਆਂ ਜੀ ਆਪਣੇ ਆਪ ਨੂੰ ਅਫੁਰ ਅਵਸਥਾ ਵਾਲਾ ਬਣਾ ਲਿਆ, ਸੁਨ ਅਵਸਥਾ, ਜਿੱਥੇ ਹੁਣ ਕੋਈ ਫੁਰਨਾ ਨਹੀਂ ਫੁਰਦਾ, ਜਿੱਥੇ ਕੋਈ ਵਿਸ਼ੇ ਵਿਕਾਰਾਂ ਦੇ, ਆਸਾ ਤ੍ਰਿਸ਼ਨਾ ਦੇ ਫੁਰਨੇ ਜੀਵਨ ਵਿੱਚ ਆ ਕੇ ਹੁਣ ਮਨੁੱਖ ਨੂੰ ਡਰਾਉਂਦੇ ਨਹੀਂ। ਕਿਉਂਕਿ ਬਾਬਾ ਫਰੀਦ ਜੀ ਦੇ ਬਚਨ ਨੇ, ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀਆ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵੱਗੈ ਪਾਉਣ। ਕਹਿੰਦੇ ਇਹ ਤਨ ਤਾਂ ਭੌਂਕਣਾ ਕੁੱਤਾ, ਇਹਦੀ ਰੋਜ਼ ਕੌਣ ਆਵਾਜ਼ ਸੁਣੇ ਤੇ ਕੌਣ ਇਹਦੀਆਂ ਖਵਾਇਸ਼ਾਂ ਪੂਰੀਆਂ ਕਰੇ। ਮੈਂ ਤੇ ਕੰਨਾਂ ਦੇ ਵਿੱਚ ਹਰੀ ਨਾਮ ਦੇ ਸਿਮਰਨ ਦਾ ਰੂਹ ਰੂਪੀ ਬੁੱਝਾ ਦੇ ਦਿੱਤਾ, ਹੁਣ ਇਹ ਜਿੰਨਾ ਮਰਜ਼ੀ ਭੌਂਕਦਾ ਰਹੇ, ਮੈਨੂੰ ਇਹਦੀਆਂ ਲੋੜਾਂ ਦੀ ਕੋਈ ਪਰਵਾਹ ਨਹੀਂ। ਭਾਵ ਜੀਵਤ ਸੁਨ ਸਮਾਨਿਆ। ਕਹਿੰਦੇ ਮੈਂ ਜਿਉਂਦਿਆਂ ਹੀ ਸੁਨ ਹੋ ਗਿਆ, ਜਿਉਂਦਿਆਂ ਹੀ ਹੁਣ ਆਪਣੇ ਆਪ ਨੂੰ ਮਾਰ ਲਿਆ, ਭਾਵ ਹੁਣ ਗਗਨ ਨਗਰ ਇੱਕ ਬੂੰਦ ਨਾ ਵਰਖਿਆ, ਬਾਬਾ ਬੋਲਤੇ ਤੇ ਕਹਾਂ ਗਏ। ਹੁਣ ਤਾਂ ਅੰਦਰ ਅਫੁਰ ਅਵਸਥਾ, ਸੁਨ ਦਾ ਅਰਥ ਸੂਨੈ ਜੀਰੋ, ਜਿੱਥੇ ਜਾ ਕੇ ਬਿਲਕੁਲ ਸਭ ਕੁਝ ਮਨਫੀ ਹੋ ਜਾਂਦਾ। ਕਹਿੰਦੇ ਹੁਣ ਇੱਕ ਵੀ ਵਿਸ਼ੇ ਵਿਕਾਰ ਦਾ ਅੰਦਰ ਸ਼ੋਰ ਸ਼ਰਾਬਾ ਨਹੀਂ, ਕਿਉਂਕਿ ਹੁਣ ਗੁਰੂ ਦੀ ਜਿਹੜੀ ਸਿੱਖਿਆ ਹੈ ਨਾ, ਗੁਰਸਾਖੀ ਜਾਗੀ, ਉਹਦੇ ਨਾਲ ਮੇਰੀ ਬੁੱਧ ਜਾਗ ਪਈ ਹੈ। ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਾਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜੋਗੀਆਂ ਨੂੰ ਸਿੱਖਿਆ ਦਿੱਤੀ ਕਿ ਝੂਠੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਤੁਸੀਂ ਝੂਠੀ ਖਮਾਰੀ ਵਿੱਚ ਫਸੇ ਹੋ, ਜੇ ਕਿਤੇ ਪਰਮੇਸ਼ੁਰ ਦੇ ਨਾਮ ਰੂਪੀ ਨਸ਼ੇ ਵਿੱਚ ਜੁੜ ਜਾਓ, ਦਿਨੇ ਰਾਤ ਮਤਵਾਲੀ ਅਵਸਥਾ ਬਣ ਜਾਵੇਗੀ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਾ ਸਪਾਈ ਹੈ, ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈ ਹੈ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਂਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਸ਼ੂਸ਼ੈ ਭਾਉ ਧਰੇ। ਤੇ ਅੱਗੇ ਮੇਰੇ ਸਤਿਗੁਰਾਂ ਬਚਨ ਕੇ ਕਹਿਣ ਲੱਗੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬਕੁੰਠੈ ਕਰੈ ਕਿਆ। ਜਿਹਦੇ ਅੰਦਰ ਗੁਰੂ ਦੀ ਸਿੱਖਿਆ ਵਸ ਜਾਵੇ ਉਹਦੇ ਲਈ ਤੇ ਮੁਕਤੀ ਤੇ ਬਕੁੰਠ ਵੀ ਬੇਅਰਥ ਹੋ ਜਾਂਦੇ ਨੇ। ਉਹ ਮਨੁੱਖ ਤਾਂ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਕਦੋਂ ਜਦੋਂ ਸਿਫਤ ਸਲਾਹ ਵੇ ਜੁੜ ਕੇ ਬੈਰਾਗੀ ਬਣ ਜਾਵੇ, ਸਿਫਤੀ ਰੱਤਾ ਸਦ ਬੈਰਾਗੀ ਜੂਐ ਜਨਮ ਨਹਾਰੇ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਇੱਕ ਅਸੀਂ ਹੋਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹਦੇ ਅਖੀਰ ਵਿੱਚ ਆਉਂਦਾ ਕਿ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ, ਕੂਚ ਕਰੈ ਆਵੈ ਬਿਖ ਲਾਦੈ ਸ਼ਬਦ ਸੱਚੈ ਗੁਰ ਮੇਰਾ। ਕਹਿੰਦੇ ਜਦੋਂ ਗੁਰੂ ਕੀ ਸਿੱਖਿਆ ਹਿਰਦੇ ਵਿੱਚ ਵਸ ਜਾਵੇ ਨਾ, ਤੇ ਸੱਚਮੁੱਚ ਮਨ ਇੱਕ ਜਗ੍ਹਾ ਤੇ ਟਿਕ ਜਾਂਦਾ, ਮਨ ਪਵਿੱਤਰ ਹੋ ਜਾਂਦਾ। ਭਗਤ ਕਬੀਰ ਸਾਹਿਬ ਨੇ ਜਿਹੜੀ ਤਬਦੀਲੀ ਜੀਵਨ ਵਿੱਚ ਆਈ ਕਹਿ ਰਹੇ ਨੇ, ਜੀਵਤ ਸੁਣ ਸਮਾਨਿਆ ਗੁਰਸਾਖੀ ਜਾਗੀ। ਕਹਿੰਦੇ ਮੇਰੀ ਬੁੱਧ ਅੰਦਰੋਂ ਜਾਗ ਪਈ ਗੁਰੂ ਦੀ ਸਿੱਖਿਆ ਦੁਆਰਾ
ਰਹਾਉ।
ਇਹ ਪਾਵਨ ਗੁਰ ਪੰਕਤੀਆਂ ਸ਼ਬਦ ਦੇ ਆਰੰਭ ਵਿੱਚ ਵੀ ਨੇ ਤੇ ਰਹਾਉ ਤੇ ਵੀ ਕੇਂਦਰਿਤ ਹਨ।
ਕਾਂਸੀ ਤੇ ਧੁਨ ਉਪਜੈ ਧੁਨ ਕਾਂਸੀ ਜਾਈ।
ਸਭ ਕਹਿ ਰਹੇ ਨੇ ਜਿਵੇਂ ਕੈਹੇ ਦੇ ਭਾਂਡੇ ਨੂੰ ਥੋੜਾ ਜਿਹਾ ਆਪਾਂ ਠਣਕਾਈਏ ਤੇ ਉਹਦੇ ਵਿੱਚੋਂ ਧੁਨ, ਉਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ, ਤੇ ਫਿਰ ਉਹ ਆਵਾਜ਼ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੀ ਹੈ।
ਕਾਂਸੀ ਫੁੱਟੀ ਪੰਡਿਤਾਂ ਧੁਨ ਕਹਾਂ ਸਮਾਈ।
ਇੱਥੇ ਪੰਡਤਾ ਸ਼ਬਦ ਵੀ ਇੱਕ ਵਚਨ ਹੈ ਕਿ ਹੇ ਪੰਡਿਤ, ਵੇਖ ਜਦੋਂ ਕੈਹੇ ਦਾ ਭਾਂਡਾ ਟੁੱਟ ਜਾਂਦਾ ਫੁੱਟ ਜਾਂਦਾ, ਤੇ ਦੱਸ ਉਹ ਜਿਹੜੀ ਧੁਨ ਹੈ ਉਹ ਕਿੱਥੇ ਜਾ ਕੇ ਸਮਾਉਂਦੀ ਹੈ। ਇਸੇ ਤਰ੍ਹਾਂ ਜਦੋਂ ਸਾਡੇ ਜ਼ਿੰਦਗੀ ਦੇ ਵਿੱਚੋਂ ਤ੍ਰਿਸ਼ਨਾ ਦਾ ਭਾਂਡਾ ਫੁੱਟ ਜਾਵੇ, ਜਦੋਂ ਵਿਸ਼ੇ ਵਿਕਾਰਾਂ ਦਾ ਭਾਂਡਾ ਟੁੱਟ ਜਾਵੇ, ਤੇ ਫਿਰ ਇਹ ਜਿਹੜੀ ਧੁਨ ਹੈ ਅੰਦਰ ਸ਼ੋਰ ਸ਼ਰਾਬੇ ਵਾਲਾ ਨਾਦ ਹੈ, ਇਹ ਪਤਾ ਨਹੀਂ ਕਿੱਧਰ ਚਲਿਆ ਜਾਂਦਾ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬਾਂਧੀ, ਦੁਚਿੱਤੇ ਕੀ ਦੋਇ ਥੂਨ ਗਰਾਨੀ ਮੋਹ ਬਲੇਂਡਾ ਟੂਟਾ, ਤਿਸ਼ਨਾ ਸ਼ਾਨ ਪਰੀ ਧਰ ਉੱਪਰ ਦੁਰਮਤ ਭਾਂਡਾ ਫੂਟਾ, ਆਂਦੀ ਪਾਸ਼ੇ ਜੋ ਜਲ ਵਰਖੈ ਤੇ ਤੇਰਾ ਜਨ ਭੀਨਾ, ਕਹੋ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ। ਕਹਿੰਦੀ ਇਸ ਤਰ੍ਹਾਂ ਦੀ ਫਿਰ ਅੰਦਰ ਅਵਸਥਾ ਬਣ ਗਈ।
ਤ੍ਰਿਕੁਟੀ ਸੰਦ ਮੈਂ ਪੇਖਿਆ ਘੱਟ ਹੂ ਘੱਟ ਜਾਗੀ।
ਤ੍ਰਿਕੁਟੀ ਸ਼ਬਦ ਸੰਸਕ੍ਰਿਤ ਦਾ ਹੈ ਜਿਹਦਾ ਅਰਥ ਹੈ ਤਿਉੜੀ। ਆਮ ਕਰਕੇ ਸੰਸਕ੍ਰਿਤ ਦੇ ਜਿਹੜੇ ਸ਼ਬਦ ਨੇ ਨਾ, ਜਿਵੇਂ ਕਟਕ ਸ਼ਬਦ ਤੇ ਪੰਜਾਬੀ ਵਿੱਚ ਆਪਾਂ ਉਹਨੂੰ ੜਾੜੇ ਨਾਲ ਕੜਾ ਬੋਲਦੇ ਹਾਂ, ਇਸੇ ਤਰ੍ਹਾਂ ਸ਼ਬਦ ਸੰਸਕ੍ਰਿਤ ਵਿੱਚ ਹੈ ਨਿਕਟ ਤੇ ਆਪਾਂ ੜਾੜੇ ਨਾਲ ਬੋਲਦੇ ਹਾਂ ਨੇੜੇ। ਸੰਸਕ੍ਰਿਤ ਵਿੱਚ ਸ਼ਬਦ ਹੈ ਤ੍ਰਿਕੁਟੀ ਤੇ ਪੰਜਾਬੀ ਵਿੱਚ ੜਾੜੇ ਨਾਲ ਬੋਲਾਂਗੇ ਤਿਉੜੀ, ਜਿਹੜੀਆਂ ਮੱਥੇ ਤੇ ਤਿੰਨ ਲਕੀਰਾਂ ਪੈਂਦੀਆਂ ਨੇ। ਇਹ ਜਿਹੜੀ ਤਿਉੜੀ ਹੈ ਨਾ, ਇਹ ਬਹੁਤ ਮਾੜੀ ਹੈ। ਜਦੋਂ ਕਿਤੇ ਬੰਦਾ ਬਹੁਤ ਗੁੱਸੇ ਵਿੱਚ ਹੋਵੇ, ਰੋਸ ਵਿੱਚ ਹੋਵੇ, ਤੇ ਉਹਦੇ ਮੱਥੇ ਤੇ ਜਦੋਂ ਤਿਉੜੀ ਬਣੇ ਤੇ ਕਈ ਵਾਰ ਘਰ ਪਰਿਵਾਰ ਵਾਲੇ ਵੀ ਡਰਦੇ ਨੇ। ਸਾਹਿਬ ਕਹਿੰਦੇ ਜਿਹੜੀ ਅਕਸਰ ਜੀਵਨ ਵਿੱਚ ਇਹ ਤਿਉੜੀ ਬਣੀ ਰਹਿੰਦੀ ਸੀ, ਹੁਣ ਜਦੋਂ ਮਾਲਕ ਦੀ ਕਿਰਪਾ ਹੋਈ ਇਹਨੂੰ ਮੈਂ ਵਿੰਨ ਲਿਆ। ਸੰਦ ਦਾ ਅਰਥ ਹੈ ਵਿੰਨ ਲੈਣਾ, ਭਾਵ ਇਹਨੂੰ ਕਾਬੂ ਵਿੱਚ ਕਰ ਲੈਣਾ, ਇਹਨੂੰ ਆਪਣੇ ਅਨੁਸਾਰੀ ਕਰ ਲੈਣਾ। ਕਹਿੰਦੇ ਜਦੋਂ ਮੇਰੇ ਜੀਵਨ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣ ਗਈ, ਤ੍ਰਿਕੁਟੀ ਸੰਦ ਮੈਂ ਪੇਖਿਆ, ਆਪਣੀ ਇਸ ਤ੍ਰਿਕੁਟੀ ਨੂੰ, ਇਸ ਤਿਉੜੀ ਨੂੰ, ਅੰਦਰ ਜਿਹੜੀ ਗੁੱਸੇ ਵਾਲੀ, ਰੋਹ ਵਾਲੀ, ਕ੍ਰੋਧ ਵਾਲੀ ਅਵਸਥਾ ਸੀ, ਉਹਨੂੰ ਮੈਂ ਛੇਦ ਕੇ ਖਤਮ ਕਰ ਲਿਆ। ਹੁਣ ਘੱਟ ਹੂੰ ਘੱਟ ਜਾਗੀ, ਹੁਣ ਹਰ ਹਿਰਦੇ ਦੇ ਵਿੱਚ ਪਰਮਾਤਮਾ ਦੀ ਜਾਗਦੀ ਹੋਈ ਜੋਤ ਮੈਨੂੰ ਨਜ਼ਰ ਆ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਹੁਣ ਸਮਝ ਆ ਗਈ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਜਦੋਂ ਤਿਉੜੀ ਬਣੀ ਰਹੇਗੀ ਉਦੋਂ ਅਮੀਰ ਬੰਦਾ ਗਰੀਬ ਨਾਲ ਨਫ਼ਰਤ ਕਰਦਾ ਰਹੇਗਾ, ਗਰੀਬ ਅਮੀਰ ਨਾਲ ਨਫ਼ਰਤ ਕਰੇਗਾ। ਮਰਦ ਕਵੇਗਾ ਕਿ ਇਸਤਰੀ ਪਰਮਾਤਮਾ ਨਾਲ ਨਹੀਂ ਜੁੜ ਸਕਦੀ, ਇਸਤਰੀ ਕਵੇਗੀ ਮਰਦ ਬੜਾ ਬੜਬੋਲਾ। ਪਰ ਜਦੋਂ ਸੱਚਮੁੱਚ ਅੰਦਰ ਪਰਮੇਸ਼ਰ ਦੀ ਜੋਤ ਵਰਤ ਜਾਵੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਫਿਰ ਕੀ ਗਰੀਬ ਅਮੀਰ, ਕੀ ਇਸਤਰੀ ਪੁਰਖ, ਫਿਰ ਤੇ ਸਾਰਿਆਂ ਵਿੱਚ ਹੀ ਰੱਬ ਨਜ਼ਰ ਆਉਣ ਲੱਗ ਪਿਆ। ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਫਿਰ ਮਨੁੱਖ ਦੇ ਸਰੀਰਕ ਮੌਤ ਤੋਂ ਬਾਅਦ ਵੀ ਜਿਹੜੀ ਭਟਕਣਾ ਹੈ ਉਹ ਖਤਮ ਹੋ ਜਾਂਦੀ ਹੈ, ਕਿਉਂਕਿ ਜਿਹਨੇ ਆਪਣੇ ਆਪ ਨੂੰ ਜਿਉਂਦਿਆਂ ਜੀਵਨ ਮੁਕਤ ਕਰ ਲਿਆ। ਕਿਉਂਕਿ ਜਿਹੜੀ ਸਰੀਰਕ ਮੌਤ ਹੈ ਉਹ ਤਾਂ ਨਾਸਤਿਕ 'ਤੇ ਵੀ ਆਉਣੀ ਹੈ ਅਤੇ ਆਸਤਿਕ 'ਤੇ ਵੀ ਆਉਣੀ ਹੈ, ਉਹ ਧਰਮੀ 'ਤੇ ਵੀ ਆਉਣੀ ਹੈ ਅਧਰਮੀ 'ਤੇ ਵੀ ਆਉਣੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਹੈ, ਜਿਨ੍ਹਾਂ ਨੇ ਸ਼ਹੀਦਾਂ ਦੀ ਇਸ ਨੁਮਾਇੰਦਾ ਜਮਾਤ ਨੂੰ ਹੋਂਦ ਵਿੱਚ ਲਿਆਉਣ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ, ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ। ਹੁਣ ਫਿਜੀਕਲ ਡੈਥ ਸਰੀਰਕ ਤੌਰ 'ਤੇ ਮੌਤ ਭਾਵੇਂ ਆਪਾਂ ਸ਼ਹੀਦੀ ਕਹਿੰਦੇ ਹਾਂ, ਧਰਮੀਆਂ 'ਤੇ ਵੀ ਆਈ ਹੈ, ਮਹੰਤ ਨਰੈਣੂ ਵਰਗੇ ਵੀ ਮਰੇ ਨੇ, ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਵੀ ਸ਼ਹੀਦੀ ਹੈ ਅਤੇ ਸੂਬਾ ਸਰਹੰਦ ਦੀ ਵੀ ਮੌਤ ਹੈ। ਰਾਮ ਅਤੇ ਰਾਵਣ ਦੋਵੇਂ ਸੰਸਾਰ ਤੋਂ ਤੁਰ ਰਹੇ ਨੇ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਉ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜੰਮ ਲੈ ਜਈ ਹੈ ਰੇ, ਮਾਨਸ ਬੱਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨਵੰਤਾ ਅਰ ਨਿਰਧਨ ਮਨਈ ਤਾਂ ਕੀ ਕਸ਼ੂ ਨ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ, ਆਵੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ, ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੈ ਜੀ ਜਾਨੀ ਰੇ, ਕਹਿਣ ਲੱਗੇ ਕਹਿ ਕਬੀਰ ਸੁਣੋ ਰੇ ਸੰਤੋ ਮਿਲ ਹੈ ਸਾਰੰਗ ਪਾਣੀ ਰੇ। ਸਰੀਰਕ ਮੌਤ ਹਰ ਇੱਕ 'ਤੇ ਆਉਂਦੀ ਹੈ, ਪਰ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਜਿਹੜੇ ਆਪਣੇ ਆਪ ਨੂੰ ਆਤਮਕ ਮੌਤ ਤੋਂ ਬਚਾ ਲੈਂਦੇ ਨੇ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਅਵਸਥਾ ਜਦੋਂ ਮੈਂ ਤ੍ਰਿਕੁੱਟੀ ਛੇਦ ਕੇ ਆਪਣੇ ਜੀਵਨ ਵਿੱਚੋਂ ਰੋਹ ਨੂੰ ਕ੍ਰੋਧ ਨੂੰ ਪਰੇ ਕਰ ਲਿਆ ਤੇ ਫਿਰ ਹਰ ਹਿਰਦੇ ਦੇ ਵਿੱਚ ਮੈਨੂੰ ਪਰਮੇਸ਼ਰ ਦੀ ਜੋਤ ਨਜ਼ਰ ਆਈ।
ਐਸੀ ਬੁੱਧ ਸਮਾਚਾਰੀ ਘੱਟ ਮਾਹੇ ਤਿਆਗੀ।
ਹੁਣ ਤਾਂ ਹਿਰਦੇ ਦੇ ਵਿੱਚ ਇਸ ਤਰ੍ਹਾਂ ਦੀ ਬੁੱਧ ਸਮਾ ਗਈ ਹੈ ਕਿ ਹਿਰਦੇ ਘਰ ਵਿੱਚ ਟਿਕ ਕੇ ਹੀ ਅਸੀਂ ਤਿਆਗੀ ਬਣ ਗਏ ਹਾਂ। ਜਿਸ ਪਰਮੇਸ਼ਰ ਨੂੰ ਬ੍ਰਹਮੈ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ। ਕਹਿੰਦੇ ਜਿਹਨੂੰ ਬ੍ਰਹਮਾ ਵਰਗੇ ਕਥਨੀ ਕਰ ਕਰਕੇ ਥੱਕ ਗਏ, ਜਿਹਦਾ ਅੰਤ ਨਾ ਪਾਇਆ, ਜਿਹਨੂੰ ਲੱਭਦੇ ਲੱਭਦੇ ਥੱਕ ਗਏ, ਉਹ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ ਇੱਕ ਜਗ੍ਹਾ 'ਤੇ ਬੈਠ ਕੇ ਆਪਣੇ ਹਿਰਦੇ ਘਰ ਵਿੱਚੋਂ ਹੀ ਉਹਨੂੰ ਪਾ ਲਿਆ। ਹੁਣ ਹਿਰਦੇ ਘਰ ਵਿੱਚ ਹੀ ਤਿਆਗੀ ਬਣ ਗਏ, ਘਰ ਦਾ ਤਿਆਗ ਕਰਕੇ ਬਾਹਰ ਜਾਣ ਦੀ ਲੋੜ ਹੀ ਨਹੀਂ ਪਈ, ਹੁਣ ਤਾਂ ਹਿਰਦੇ ਵਿੱਚ ਹੀ ਬੈਰਾਗ ਅਤੇ ਤਿਆਗ ਜਿਹੜਾ ਉਹ ਪ੍ਰਗਟ ਹੋ ਗਿਆ। ਜਦੋਂ ਸਾਡੀ ਬੁੱਧ ਜਿਹੜੀ ਹੈ ਉਹ ਗੁਰੂ ਅਤੇ ਪਰਮੇਸ਼ਰ ਨੇ ਕਿਰਪਾ ਕਰਕੇ ਬਦਲ ਦਿੱਤੀ, ਭਾਵ ਉਹ ਹੁਣ ਵਿਕਾਰਾਂ ਦੀ ਜਗ੍ਹਾ ਸ਼ੁਭ ਗੁਣਾਂ ਵਾਲੀ ਬੁੱਧ ਅੰਦਰ ਪੈਦਾ ਹੋ ਗਈ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ।
ਫਿਰ ਆਪਣੇ ਆਪ ਤੋਂ ਆਪਾ ਜਾਣ ਲਿਆ ਤੇ ਸਾਡੇ ਅੰਦਰ ਦਾ ਜਿਹੜਾ ਤੇਜ, ਜਿਹੜੀ ਪਰਮਾਤਮਾ ਦੀ ਜੋਤ ਸੀ, ਉਹ ਪਰਮ ਤੇਜ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਗਈ। ਭਾਵ ਹੁਣ ਉਹ ਜੋਤ ਕਿਸੇ ਅਗਲੇ ਜਨਮ ਵਿੱਚ ਪ੍ਰਵੇਸ਼ ਨਹੀਂ ਹੋਈ, ਹੁਣ ਤਾਂ ਕਵਾਂਗੇ ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਹਿ ਹੁਕਮੈ ਬੁੱਝ ਸਮਾਵੇਂਗੇ। ਸਾਡੀ ਜੋਤ ਪਰਮ ਜੋਤ ਵਿੱਚ ਲੀਨ ਹੋ ਗਈ, ਜਨਮ ਮਰਨ ਦਾ ਭਰਮ ਖਤਮ ਹੋ ਗਿਆ।
ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ।
ਭਗਤ ਕਬੀਰ ਸਾਹਿਬ ਜੀ ਆਖ ਰਹੇ ਨੇ, ਹੇ ਕਬੀਰੇ ਕਵੋ ਕਿ ਹੁਣ ਮੈਂ ਪਰਮੇਸ਼ੁਰ ਨਾਲ ਜਾਣ ਪਛਾਣ ਕਰ ਲਈ ਹੈ ਅਤੇ ਮੇਰਾ ਮਨ ਪੂਰਨ ਤੌਰ 'ਤੇ ਮੰਨ ਗਿਆ, ਪਰਮੇਸ਼ੁਰ ਨਾਲ ਗਿੱਝ ਗਿਆ, ਜੁੜ ਗਿਆ। ਕਹੋ ਕਬੀਰ, ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ। ਕਈ ਵਾਰ ਲੋਕ ਮੰਨਦੇ ਹੀ ਨਹੀਂ ਵੀ ਤੇਰਾ ਮਨ ਜਿਹੜਾ ਜੁੜਿਆ, ਕਹਿੰਦੇ ਨਾ ਭਤੀਜਾ ਤਾਂ ਉਹ ਕਿਆ ਕੀਜੈ। ਜੇ ਨਹੀਂ ਵੀ ਭਤੀਜਦੇ, ਨਹੀਂ ਵੀ ਮੰਨਦੇ, ਨਹੀਂ ਵੀ ਖੁਸ਼ ਹੁੰਦੇ ਤਾਂ ਕੋਈ ਗੱਲ ਨਹੀਂ। ਜਿਹਦੇ ਨਾਲ ਮਨ ਜੋੜਿਆ ਉਹ ਤਾਂ ਖੁਸ਼ ਹੈ, ਉਹਨੂੰ ਤਾਂ ਪਤਾ ਹੈ ਵੀ ਸਾਡਾ ਮਨ ਜਿਹੜਾ ਉਸ ਪਰਮੇਸ਼ੁਰ ਦੇ ਨਾਲ ਜੁੜ ਗਿਆ। ਅਤੇ ਜਦੋਂ ਪਰਮੇਸ਼ੁਰ ਨਾਲ ਮਨ ਜੁੜ ਜਾਵੇ, ਪ੍ਰਭੂ ਨਾਲ ਲਿਵ ਜੁੜ ਜਾਵੇ, ਅਤੇ ਮਨੁੱਖ ਦੇ ਅੰਦਰੋਂ ਵਿਸ਼ੇ ਵਿਕਾਰਾਂ ਦਾ, ਈਰਖਾ ਦਵੈਖ ਦਾ, ਔਗਣਾਂ ਦਾ ਜਿਹੜਾ ਸ਼ੋਰ ਸ਼ਰਾਬਾ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਮਨੁੱਖ ਦੀ ਪਹਿਲੀ ਮਤ ਖਤਮ ਹੋ ਜਾਂਦੀ, ਕਿਉਂਕਿ ਇਹ ਅਰਦਾਸ ਕਰਦਾ ਸਾ ਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੈਂ ਅਰਾਧਾਂ। ਹੇ ਪ੍ਰਭੂ, ਸ਼ਰਾਬ ਦੇ ਠੇਕੇ ਵੱਲ ਜਾਣ ਵਾਲੀ ਮਤ ਮਰ ਜੇ, ਅਮਰ ਛਕਣ ਵਾਲੀ ਮਤ ਪੈਦਾ ਹੋ ਜਾਵੇ, ਅਸ਼ਲੀਲਤਾ ਸੁਣਨ ਵਾਲੀ ਮਤ ਮਰ ਜਾਵੇ, ਗੁਰੂ ਕੀ ਬਾਣੀ ਸੁਣਨ ਵਾਲੀ ਮਤ ਪੈਦਾ ਹੋ ਜਾਵੇ। ਭਗਤ ਕਬੀਰ ਸਾਹਿਬ ਦੇ ਬਚਨ ਕਹਿਣ ਲੱਗੇ, ਪਹਿਲੀ ਕਰੂਪ ਕੁਜਾਤ ਕੋ ਲੱਖਣੀ ਸਹੁਰੈ ਪਈਐ ਬੁਰੀ। ਜਿਹੜੀ ਮੇਰੀ ਪਹਿਲੀ ਮਤ ਸੀ ਨਾ, ਉਹ ਭੈੜੇ ਰੂਪ ਵਾਲੀ, ਭੈੜੀ ਜਾਤ ਵਾਲੀ, ਭੈੜੇ ਲੱਛਣਾਂ ਵਾਲੀ ਸੀ। ਉਹ ਇਸ ਮਾਤ ਲੋਕ ਪੇਕੇ ਘਰ ਅਤੇ ਪ੍ਰਭੂ ਰੂਪੀ ਸਹੁਰੇ ਘਰ ਵਿੱਚ, ਲੋਕ ਪਰਲੋਕ ਵਿੱਚ ਦੋਵੇਂ ਥਾਵਾਂ 'ਤੇ ਕਚੱਜੀ ਸੀ। ਪਹਿਲੀ ਕਰੂਪ ਕੁਜਾਤ ਕੋ ਲੱਖਣੀ ਸਹੁਰੈ ਪਈਐ ਬੁਰੀ, ਅਬ ਕੀ ਸਰੂਪ ਸੁਜਾਨ ਸੋ ਲੱਖਣੀ ਸਹਿਜੇ ਉਧਰ ਧਰੀ। ਹੁਣ ਜਿਹੜੀ ਮਤ ਮੈਨੂੰ ਗੁਰੂ ਤੋਂ, ਪਰਮੇਸ਼ੁਰ ਤੋਂ ਮਿਲੀ ਹੈ ਨਾ, ਇਹ ਸੋਹਣੇ ਰੂਪ ਵਾਲੀ ਹੈ, ਸੋਹਣੇ ਲੱਛਣਾਂ ਵਾਲੀ ਹੈ, ਅਤੇ ਮੈਂ ਇਹਨੂੰ ਹਿਰਦੇ ਘਰ ਵਿੱਚ ਮਾਲੋਂ ਪ੍ਰਵਾਨ ਕਰ ਲਿਆ। ਭਲੀ ਸਰੀ ਮੋਈ ਮੇਰੀ ਪਹਿਲੀ ਬਰੀ, ਚੰਗਾ ਹੋਇਆ ਮੇਰੀ ਪਹਿਲੀ ਮਤ ਮਰ ਗਈ। ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ, ਆਹ ਜਿਹੜੀ ਮਤ ਗੁਰੂ ਪਰਮੇਸ਼ੁਰ ਨਾਲ ਜੁੜਨ ਵਾਲੀ ਹੈ ਇਹ ਜਿਉਂਦੀ ਰਹੇ। ਕਹੋ ਕਬੀਰ, ਜਬ ਲੋਹਰੀ ਆਈ ਵੱਡੀ ਕਾ ਸੁਹਾਗ ਟਰਿਓ, ਲੋਹਰੀ ਸੰਗ ਭਈ ਅਬ ਮੇਰੈ ਜੇਠੀ ਔਰੈ ਧਰਿਓ। ਕਹਿਣ ਲੱਗੇ ਜਿਹੜੀ ਪਹਿਲੀ ਮਤ ਸੀ ਜੇਠੀ, ਅਤੇ ਹੁਣ ਵਾਲੀ ਮਤ ਲੋਹਰੀ ਭਾਵ ਜਿਹੜੀ ਨਿਮਰਤਾ ਵਾਲੀ ਹੈ, ਜਦੋਂ ਮੈਨੂੰ ਨਿਮਰਤਾ ਵਾਲੀ ਮਤ ਆ ਗਈ ਅਤੇ ਕਹਿੰਦੇ ਹੰਕਾਰ ਵਾਲੀ ਮਤ ਹੁਣ ਮੇਰੇ ਜੀਵਨ ਵਿੱਚੋਂ ਭੱਜ ਕੇ ਕਿਸੇ ਹੋਰ ਪਾਸੇ ਚਲੀ ਗਈ, ਉਹਨੇ ਕਿਸੇ ਹੋਰ ਨੂੰ ਅਪਣਾ ਲਿਆ, ਭਾਵ ਉਹ ਹੁਣ ਮੇਰੇ 'ਤੇ ਆਪਣਾ ਜ਼ੋਰ ਨਹੀਂ ਪਾਉਂਦੀ। ਇਸ ਕਰਕੇ ਗੁਰਬਾਣੀ ਵਿੱਚ ਜਦੋਂ ਵੀ ਮਰਨ ਦੀ ਗੱਲ ਆਵੇਗੀ, ਹਰ ਥਾਂ 'ਤੇ ਸਰੀਰਕ ਮੌਤ ਦੀ ਗੱਲ ਨਹੀਂ, ਕਈ ਥਾਵਾਂ 'ਤੇ ਆਤਮਕ ਤੌਰ 'ਤੇ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਵੱਲੋਂ ਜਿਹੜਾ ਮਾਰਨਾ ਨਾ, ਉਹਦਾ ਜ਼ਿਕਰ ਕਰਕੇ ਉਸ ਤਬਦੀਲੀ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਇਆ ਵੀ ਜਿਹੜੇ ਪ੍ਰਭੂ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚ ਫਿਰ ਵਿਸ਼ੇ ਵਿਕਾਰਾਂ ਦਾ ਜਾਂ ਔਗਣਾਂ ਦਾ ਜਿਹੜਾ ਸ਼ੋਰ ਸ਼ਰਾਬਾ ਹੈ ਉਹ ਖਤਮ ਹੋ ਜਾਂਦਾ ਹੈ। ਅੱਜ ਦੇ ਸ਼ਬਦ ਦਾ ਵੀ ਮੁੱਖ ਭਾਵ ਇਹੀ ਹੈ, ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰੂ ਦੇ ਸ਼ਬਦ ਦੀ ਜੋ ਸਿੱਖਿਆ ਹੈ ਹਿਰਦੇ ਵਿੱਚ ਵਸਾਉਣ ਦਾ ਸੁਭਾਗ ਪ੍ਰਾਪਤ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਵਾਹ ਚੱਲ ਰਿਹਾ ਹੈ। ਭੋਗ ਉਪਰੰਤ ਦੀਵਾਨ ਸੱਜਣੇ ਹਨ, ਬਹੁਤ ਲੰਮੀ ਜੱਦੋਜਹਿਦ ਤੋਂ ਬਾਅਦ ਸ਼ਹਾਦਤਾਂ ਦੇ ਕੇ ਸਿੱਖ ਕੌਮ ਦੀ ਜੋ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ, ਜਿੱਥੇ ਅੱਜ ਅਸੀਂ ਸਾਰਿਆਂ ਨੇ ਸਿਧਾਂਤ 'ਤੇ ਪਹਿਰਾ ਦੇਣਾ, ਹਰ ਪੱਖੋਂ ਸੁਚੇਤ ਰਹਿਣਾ, ਉੱਥੇ ਇਸ ਪੱਖੋਂ ਵੀ ਸੁਚੇਤ ਰਹੀਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਧਾਂਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੈ, ਜਿਹੜੀਆਂ ਕੁਝ ਐਸੀਆਂ ਸ਼ਕਤੀਆਂ ਇਹਨਾਂ ਨੂੰ ਖਤਮ ਕਰਨ 'ਤੇ ਲੱਗੀਆਂ ਹੋਈਆਂ ਨੇ, ਉਹਨਾਂ ਤੋਂ ਆਪਣੇ ਆਪ ਨੂੰ ਆਪਾਂ ਸਾਰੇ ਸੁਚੇਤ ਕਰੀਏ, ਕਿਉਂਕਿ ਸਮੁੱਚੀ ਮਨੁੱਖਤਾ ਨੂੰ ਇੱਕ ਪਿਆਰ ਦੇ ਕਲਾਵੇ ਵਿੱਚ ਲੈ ਕੇ ਜੇ ਇੱਕ ਝੰਡੇ ਹੇਠ ਇਕੱਠਾ ਕੀਤਾ ਜਾ ਸਕਦਾ, ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ। ਜਿਹੜਾ ਵੀ ਕੋਈ ਚਾਹਵੇ ਕਿ ਮੈਂ ਆਪੋ ਆਪਣਾ ਵੱਖਰਾ ਖਿਆਲ ਛੱਡ ਕੇ ਇੱਕੋ ਹੀ ਸਿਧਾਂਤ ਨੂੰ ਸਮਰਪਿਤ ਹੋਣਾ ਹੈ, ਅਤੇ ਉਹ ਫਿਰ ਇੱਕੋ ਇੱਕ ਨੁਮਾਇੰਦਾ ਜਮਾਤ ਹੈ ਜਿਹਦੀ ਅੱਜ ਸਥਾਪਨਾ ਦਿਵਸ ਹੈ। ਸੋ ਸਤਿਗੁਰੂ ਕਿਰਪਾ ਕਰਨ, ਪਵਿੱਤਰ ਪਾਵਨ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਣ ਕੋਟ ਸ਼ੁਕਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕਾਹੋ ਕਬੀਰ ਅਬ ਜਾਣਿਆ, ਗੋਬਿੰਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।